প্রগত হই আহি কল তোমাম দোয়া দর্শন কো সরব কাট মাল কা সরব প্রত পাল কা সরব দুঃখ দাল কা রাম তিন বন্দনা রাম সুখ রাশিয়া সরব পাল কাশিয়া সরব দুঃখ নাশিয়া দুকাট পাল বন্দনা অবতার বার দেব জল গোদ কার দেশ নাদ রাস পার দে বড়ে জমাত মন্দনা রাস রাস হোয়ে মান বোধ বাস হোয়ে সঙ্গতাত জাস হোয়ে রাজনাজ চন্দনা নাল বটে জিনি আসমান খড়ে তেরে বাল
ਸਾਲ ਦਾ ਮੇਰੀ ਜੀਵ ਦਾ ਧਿਆਨ ਹੋ ਜਾ ਸਾਲ ਦਾ ਵੇਗਾ
ਮਕਾ ਪਾਰੇ ਕਰਦਾ ਵੇਰਾ ਤੂੰ ਕਲਸ਼ ਮੇਰਾ ਬਰਾਜਮਾਨ ਹੋ ਜਾ ਸਾਰਦਾ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ ਆਰੰਭੀਆਂ ਨਾਲ ਖੋਪੜ ਲੈਂਦੇ ਜਾਂ ਤਕਦੀਰ ਬਦਲਦੀ ਕੌਮਾਂ ਦੀ ਕੋਈ ਦੇਗਾਂ ਦੇ ਵਿੱਚ ਉਬਲੇ ਜਾਂ ਛਾਤੀ ਦੇ ਸੋਮੇ ਵਗ ਪੈਂਦੇ ਜਾਂ ਚਰਵੀ ਚੜੇ ਸ਼ਹੀਦਾਂ ਦੀ ਅੱਖਾਂ ਦੇ ਦੀਵੇ ਜਗ ਪੈਂਦੇ ਟੁੱਟ ਜਾਏਗਾ ਜਾਂ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ ਉੱਥੇ ਜਾਂ ਕੰਧ ਮਸੂਮਾਂ ਦੀ ਚੱਠੀ ਹੋਈ ਕਾਂ ਖਲੋ ਜਾਵੇ ਦੇਸ਼ ਦੀ ਜ਼ਿੰਦਗੀ ਕਾਇਮ ਰੱਖਣ ਲਈ ਸ਼ਹੀਦ ਕੁਰਬਾਨੀ ਦਿੰਦਾ ਧਰਮ ਇੱਜ਼ਤ ਹੁਸਨ ਧਨ ਦੌਲਤ ਇਹ ਉਹਨਾਂ ਦੇਸ਼ ਵਾਸੀਆਂ ਦਾ ਕਾਇਮ ਰਹਿੰਦਾ ਕਈ ਅੰਗਰੇਜ਼ ਤੋਂ ਹਿੰਦੁਸਤਾਨ ਆਜ਼ਾਦ ਕਰਾਉਣ ਲਈ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪਹਿਲ ਕੀਤੀ ਨਾਮਧਾਰੀ ਸ਼ਹੀਦਾਂ ਨੇ ਤੋਫਾਂ ਦੇ ਫੈਰ ਛਾਤੀਆਂ ਵਿੱਚ ਝੱਲੇ ਫਾਂਸੀਆਂ ਦੇ ਲੜਕੇ ਜੇਲ੍ਹਾਂ ਦੇ ਕਹਿ ਝੱਲੇ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਲਈ ਅੰਦੋਲਨ ਚੱਲਦਾ ਰਿਹਾ ਲਹਿਰਾਂ ਅੰਗਰੇਜ਼ ਦੇ ਖਿਲਾਫ਼ ਉੱਠਦੀਆਂ ਰਹੀਆਂ ਹਕੂਮਤ ਸਖ਼ਤੀਆਂ ਨਾਲ ਦਬਾਉਂਦੀ ਰਹੀ ਸਮਾਂ ਇੱਥੇ ਆ ਗਿਆ ਭਈ ਜਲ੍ਹਿਆਂਵਾਲੇ ਬਾਗ ਚ ਹੱਤਿਆ ਕਾਂਡ ਕੀਤਾ ਗਿਆ ਦੇਸ਼ ਦੀ ਆਜ਼ਾਦੀ ਨੂੰ ਕੁਚਲਣ ਲਈ ਦੇਸ਼ ਵਿੱਚ ਹਲਚਲ ਮੱਚੀ ਤੇ ਜਿਹੜੇ ਸਾਡੇ ਪੰਜਾਬੀ ਨੌਜਵਾਨ ਸਕੂਲਾਂ ਵਿੱਚ ਪੜ੍ਹਦੇ ਸਨ ਉਸ ਹੱਤਿਆ ਕਾਂਡ ਤੋਂ ਤੰਗ ਆ ਕੇ ਇਹਨਾਂ ਮਿਸ਼ਨਰੀ ਕਾਲਜ ਛੱਡ ਦਿੱਤਾ ਲਾਹੌਰ DAV ਕਾਲਜ ਵਿੱਚ ਦਾਖਲ ਹੋਏ ਤੇ DAV ਕਾਲਜ ਵਿੱਚ ਦਾਖਲ ਹੋ ਕੇ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਇਹਨਾਂ ਨੌਜਵਾਨਾਂ ਦੇ ਦੋ ਆਗੂ ਸਨ ਲਾਹੌਰ ਦਾ ਭਗਵਤੀ ਚਰਨ ਤੇ ਸਰਦਾਰ ਭਗਤ ਸਿੰਘ ਛੁੱਟੀਆਂ ਨੇ ਹੋਲੀਆਂ ਦੀਆਂ ਇਹ 15-16 ਉਹ ਨੌਜਵਾਨ ਨੇ ਜਿਹੜੇ ਘਰੀ ਨਹੀਂ ਗਏ ਹੋਲੀਆਂ ਦੀਆਂ ਛੁੱਟੀਆਂ ਵਿੱਚ ਅੱਗੋਂ ਇਮਤਿਹਾਨ ਆਉਣ ਵਾਲਾ ਹੈ ਤੇ ਇਹਨਾਂ ਨੇ ਕੁਝ ਆਪਣਾ ਮਿੱਠਾ ਪ੍ਰੋਗਰਾਮ ਬਣਾਉਣਾ ਹੈ ਸ਼ਹਿਰੋਂ ਨਿਕਲੇ ਸ਼ਹਿਰ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਡੇਰਾ ਸਾਹਿਬ ਗੁਰਦੁਆਰਾ ਸ਼ਹੀਦੀ ਅਸਥਾਨ ਉਹਨੇ ਦਰਸ਼ਨ ਕੀਤੇ ਰਾਵੀ ਦੇ ਕਿਨਾਰੇ ਤੇ ਜਾ ਕੇ ਇਸ਼ਨਾਨ ਕੀਤੇ ਇਸ਼ਨਾਨ ਕਰਕੇ ਕੱਪੜੇ ਪਾ ਕੇ ਬਹਿ ਗਏ ਭਗਵਤੀ ਚਰਨ ਕਹਿਣ ਲੱਗਾ ਭਰਾਵੋ ਮੈਂ ਤੁਹਾਡੇ ਨਾਲ 2-4 ਗੱਲਾਂ ਕਰਨੀਆਂ ਨੇ ਅੰਗਰੇਜ਼ ਨੇ ਸਾਨੂੰ ਤੋਫਾਂ ਨਾਲ ਉਡਾਇਆ ਹੈ ਗੋਲੀਆਂ ਦਾ ਨਿਸ਼ਾਨਾ ਬਣਾਇਆ ਹੈ ਜੇਲ੍ਹਾਂ ਵਿੱਚ ਬੰਦ ਕੀਤਾ ਹੈ ਸਾਡਾ ਗੁਨਾਹ ਕੀ ਹੈ ਅਸੀਂ ਆਜ਼ਾਦੀ ਕਿਉਂ ਮੰਗ ਰਹੇ ਹਾਂ ਅਸੀਂ ਉਹ ਇਹ ਜਵਾਨੇ ਹਾਂ ਭਈ ਸਾਡਾ ਦੇਸ਼ ਛੱਡ ਕੇ ਆਪਣੇ ਦੇਸ਼ ਚਲਾ ਜਾ ਤੇ ਆਪਾਂ ਇੱਕ ਪ੍ਰੋਗਰਾਮ ਬਣਾਉਣਾ ਹੈ ਅੰਗਰੇਜ਼ ਦੇ ਖਿਲਾਫ ਅੰਦੋਲਨ ਸ਼ੁਰੂ ਕਰਨਾ ਹੈ ਜਲ੍ਹਿਆਂਵਾਲੇ ਹੱਤਿਆ ਕਾਂਡ ਦਾ ਬਦਲਾ ਲੈਣਾ ਹੈ ਆਪਾਂ ਦੇਸ਼ ਵਿੱਚੋਂ ਅੰਗਰੇਜ਼ ਨੂੰ ਕੱਢ ਕੇ ਆਜ਼ਾਦੀ ਕਾਇਮ ਕਰਨੀ ਹੈ ਆਪਾਂ ਪੜ੍ਹ ਕੇ ਕੋਈ ਨੌਕਰੀਆਂ ਨਹੀਂ ਕਰਨੀਆਂ ਮਿੱਠਾ ਪ੍ਰੋਗਰਾਮ ਇੱਕ ਬਣਾਉਣਾ ਤੇ ਪ੍ਰੋਗਰਾਮ ਕੀ ਹੈ ਭਈ ਅੰਗਰੇਜ਼ ਨੇ ਸਾਨੂੰ ਦਬਾਉਣ ਵਾਸਤੇ ਕੀ ਕਰਨਾ ਹੈ ਅਸਾਂ ਕੀ ਕਰਨਾ ਹੈ ਇਹ 4 ਗੱਲਾਂ ਭਗੌਤੀ ਜਨ ਕਰਦਾ ਹੈ ਆਪਣੇ ਸਾਥੀਆਂ ਨਾਲ ਇੱਥੋਂ ਆਪਾਂ ਛੰਡੋਬੰਦੀ ਵਿੱਚ ਇਤਿਹਾਸ ਕਲਮ ਕਰਦੇ ਹਾਂ ਭਈ ਭਗੌਤੀ ਜਨ ਕੀ ਕਹਿੰਦਾ ਹੈ ਤੇ ਸਾਥੀ ਕੀ ਜਵਾਬ ਦਿੰਦੇ ਸੁਣਾ ਇਸ ਕੰਮ ਦਾ
ਸਾਥ
ਅਸੀਂ ਸਾਰੇ ਸੋ ਕੇ ਜਾਵੇ ਚੰਬਾਰੇ, ਇੱਕ ਵਾਰੀ ਉੱਠੇ ਤਬਕਾਰੇ, ਜੋ ਕਹੇ ਸੁਕਾਰ ਕਮਾਵਾਂਗੇ, ਪਿੱਛੇ ਨਾ ਕਦਮ ਹਟਾਵਾਂਗੇ।
ਹਜ਼ਾਰ ਤੇਰੇ ਮਦਾਨ ਵਿੱਚ ਸੂਰਮਾ
ਸ਼ੇਰਾਂ ਦੇ ਦਲ ਪਵਕਾਰ ਕੇਂਦਰੀ ਦਫਤਰ ਝਾਂਸੀ ਵਿੱਚ ਰੱਖਿਆ ਤੇ ਦਫਤਰ ਦਾ ਜਿਹੜਾ ਪ੍ਰਧਾਨ ਸੀ ਉਹ ਕੁੰਨਨ ਲਾਲ ਬਣਾਇਆ ਗਿਆ। ਪੂਰਾ 10,000 ਮੈਂਬਰ ਪਾਰਟੀ ਦਾ ਜਿਹੜਾ ਹੈ ਇਹਨਾਂ ਨੂੰ ਕੰਮ ਵੰਡੇ ਗਏ। 4 ਇਹਨਾਂ ਬੰਬ ਫੈਕਟਰੀਆਂ ਖੋਲੀਆਂ, ਇੱਕ ਲਾਹੌਰ, ਦੂਜੀ ਸਹਾਰਨਪੁਰ, ਕਲਕੱਤੇ ਤੇ ਝਾਂਸੀ ਵਿੱਚ ਬੰਬ ਫੈਕਟਰੀਆਂ ਵਿੱਚ ਬੰਬ ਤਿਆਰ ਕੀਤੇ ਗਏ। ਅੰਗਰੇਜ਼ ਦੇ ਖਿਲਾਫ਼ ਅੰਦੋਲਨ ਸ਼ੁਰੂ ਹੋਇਆ, ਅੰਗਰੇਜ਼ ਅਫਸਰ ਕਤਲ ਕੀਤੇ, ਸਰਕਾਰੀ ਬੈਂਕਾਂ ਲੁੱਟੀਆਂ, ਦਫ਼ਤਰ ਸਾੜੇ, ਪੁਲਿਸ ਦੇ ਕਰਮਚਾਰੀਆਂ ਨੇ ਇਹਨਾਂ ਨੂੰ ਦਬਾਉਣ ਦਾ ਯਤਨ ਕੀਤਾ। ਜਿਉਂ ਜਿਉਂ ਦਬਾਉਣ ਦਾ ਯਤਨ ਕਰਦੇ ਨੇ ਤਿਉਂ ਤਿਉਂ ਪਾਰਟੀ ਜਿਹੜੀ ਹੈ ਇਹ ਸਗੋਂ ਵੱਧ ਜੋਸ਼ ਵਿੱਚ ਆਉਂਦੀ ਹੈ। ਜਦੋਂ ਸਾਰੇ ਯਤਨ ਫੇਲ ਹੋ ਗਏ, ਹਿੰਦੁਸਤਾਨ ਵਿੱਚ ਰਹਿਣ ਵਾਲੇ ਅੰਗਰੇਜ਼ ਦੇ ਦਿੱਲੀ ਦੇ ਅਸੈਂਬਲੀ ਹਾਲ ਵਿੱਚੋਂ ਇੱਕ ਮਤਾ ਪਾਸ ਕਰਕੇ ਤੇ ਵਲੈਤ ਵੱਲ ਤਾਰ ਭੇਜੀ ਗਈ ਭਾਈ ਜੁਗਦਰਦਾਨੀ ਪਾਰਟੀ ਜਿਹੜੀ ਹੈ ਇਹ ਸਾਡੇ ਕਾਬੂ ਤੋਂ ਬਾਹਰ ਹੋ ਗਈ ਹੈ, ਸਾਡੇ ਕੋਲੋਂ ਦਬਾਇਆ ਨਹੀਂ ਦੱਬਦੀ, ਤੇ ਜੇ ਥੋੜਾ ਚਿਰ ਤੁਸਾਂ ਦਾ ਖਿਆਲ ਦਿੱਤਾ ਤੇ ਕੀ ਪਤਾ ਅਸੀਂ ਬਿਸਤਰਾ ਗੋਲੀਆਂ ਬਣ ਕੇ ਤੁਹਾਡੇ ਕੋਲ ਹੀ ਆ ਜਾਈਏ। ਜੇ ਇਹਨਾਂ ਨੂੰ ਤੁਸੀਂ ਕੋਈ ਦਬਾਉਣ ਦਾ ਯਤਨ ਕਰ ਸਕਦੇ ਹੋ ਤੇ ਕਰੋ। ਦਿੱਲੀ ਦੇ ਅਸੈਂਬਲੀ ਹਾਲ ਵਿੱਚ, ਵਲੈਤ ਦੇ ਅਸੈਂਬਲੀ ਹਾਲ ਵਿੱਚ ਮੀਟਿੰਗਾਂ ਹੋਈਆਂ, ਉਹਨਾਂ ਮੀਟਿੰਗਾਂ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਭਾਈ ਸਹਿਮਨ ਅੰਗਰੇਜ਼ ਜਿਹੜਾ ਹਿੰਦੁਸਤਾਨ ਵਿੱਚੋਂ ਬੜਾ ਚਿਰ ਅਫਸਰੀ ਕਰਕੇ ਗਿਆ ਸੀ ਉਹਦੀ ਕਮਾਨ ਥੱਲੇ 12 ਗੋਲਿਆਂ ਦਾ ਟੋਲਾ ਇੱਕ ਹਿੰਦੁਸਤਾਨ ਭੇਜਿਆ ਜਾਏ। ਉਸ ਟੋਲੇ ਨੂੰ ਸਿੱਖਿਆ ਕੀ ਦਿੱਤੀ ਗਈ ਹੈ ਵੀ ਤੁਸਾਂ ਹਿੰਦੁਸਤਾਨ ਜਾਣਾ ਹੈ, ਸਖਤੀ ਨਹੀਂ ਵਰਤਣੀ, ਤੁਸਾਂ ਪਿਆਰ ਨਾਲ ਯੋਗਾ ਪਾਰਟੀ ਦੇ ਮੈਂਬਰਾਂ ਨੂੰ ਮਿਲਣਾ, ਆਗੂਆਂ ਨੂੰ ਮਿਲਣਾ, ਉਹਨਾਂ ਦੀ ਗੱਲਬਾਤ ਸੁਣਨੀ ਹੈ, ਉਹਨਾਂ ਦੇ ਜਿੰਨੇ ਵੀ ਮੁਤਾਲਬੇ ਨੇ ਕਿਸੇ ਗੱਲ ਦੀ ਤੁਸਾਂ ਨਾ ਨਹੀਂ ਕਰਨੀ, ਹਾਂ ਵਿੱਚ ਉੱਤਰ ਦੇਣਾ ਹੈ। ਉਹ ਜਦੋਂ ਆਰਾਮ ਨਾਲ ਬਹਿ ਗਏ ਉਹਨਾਂ ਤੇ ਅਸਾਂ ਕਾਬੂ ਪਾ ਲਿਆ, ਫਿਰ ਅਸਾਂ ਕੀ ਦੇਣਾ ਤੇ ਉਹਨਾਂ ਕੀ ਸਾਥੋਂ ਲੈਣਾ, ਝੂਠੇ ਮੂਠੇ ਹੀ ਬਹਿ ਗਏ ਕਰਨੇ ਉਹਨਾਂ ਨਾਲ ਸਾਰੇ। ਇਸ ਪਾਰਟੀ ਦੇ ਜਸੂਸਾਂ ਨੇ ਵਲੈਤ ਵਿੱਚ ਹੀ ਖਬਰਾਂ ਭੇਜ ਦਿੱਤੀਆਂ ਭਾਈ ਸਹਿਮਨ ਕਮਿਸ਼ਨ ਦਾ ਟੋਲਾ ਧੋਖੇ ਦਾ ਜਾਲ, ਜੇ ਇਹ ਵੀ ਕੋਈ ਗੱਲ ਨਾ ਸੁਣਿਆ ਅੱਜ ਸਮੈ ਸਹਿਮਨ ਕਮਿਸ਼ਨ ਦਾ ਟੋਲਾ ਕਲਕੱਤੇ ਦੀ ਬੰਦਰਗਾਹ ਤੇ ਆ ਕੇ ਉਤਰਿਆ ਤੇ ਉਹਦੇ ਖਿਲਾਫ ਕਾਲੀਆਂ ਝੰਡੀਆਂ ਨਾਲ ਜਲੂਸ ਕੱਢਿਆ ਗਿਆ, ਸਹਿਮਨ ਗੋ ਬੈਗ ਦੇ ਨਾਰੇ ਲਾਏ ਗਏ। ਸਹਿਮਨ ਕਮਿਸ਼ਨ ਦਾ ਟੋਲਾ ਕੁਝ ਘਬਰਾ ਗਿਆ, ਹਿੰਦੁਸਤਾਨ ਦੇ ਜਿਹੜੇ ਸ਼ਹਿਰ ਚ ਵੀ ਗਿਆ ਉੱਥੇ ਹੀ ਸਹਿਮਨ ਗੋ ਬੈਗ ਦੇ ਨਾਰੇ ਲੱਗੇ, ਇਹਦੇ ਖਿਲਾਫ਼ ਜਲੂਸ ਨਿਕਲੇ। ਜਿੱਥੇ ਝੂਠੀਆਂ ਮੂਠੀਆਂ ਮਿੱਠੀਆਂ ਪਿਆਰੀਆਂ ਗੱਲਾਂ ਕਰਨਾ ਚਾਹੁੰਦਾ ਸੀ ਉੱਥੇ ਸਹਿਮਨ ਕਮਿਸ਼ਨ ਦੇ ਟੋਲੇ ਨੂੰ ਆਪਣੀ ਜਾਨ ਦਾ ਖਤਰਾ ਹੋ ਗਿਆ। ਹਿੰਦੁਸਤਾਨ ਦੇ ਸੂਬਿਆਂ ਚੋਂ ਪਾਉਂਦਾ ਪਾਉਂਦਾ ਸਹਿਮਨ ਕਮਿਸ਼ਨ ਦਾ ਟੋਲਾ ਪੰਜਾਬ ਚ ਆਇਆ, ਲਾਹੌਰ ਆਇਆ,
ਲਾਹੌਰ ਦੇ ਰੈਸਟ ਹਾਊਸ ਵਿੱਚ ਇਹਨੇ ਉਤਾਰਾ ਕੀਤਾ। ਸਰਦਾਰ ਭਗਤ ਸਿੰਘ, ਲਾਲਾ ਲਾਜਪਤ ਰਾਏ ਨੇ ਸ਼ਹਿਰ ਦੀ ਤੇ ਪਿੰਡਾਂ ਦੀ ਜਨਤਾ ਇਕੱਠੀ ਕੀਤੀ। ਇਸ ਸੈਮਨ ਕਮਿਸ਼ਨ ਦੇ ਟੋਲੇ ਦੇ ਖਿਲਾਫ ਜਲੂਸ ਆਰੰਭ ਹੋਇਆ ਤੇ ਜਲੂਸ ਸੀ ਹਜ਼ਾਰਾਂ ਦੀ ਗਿਣਤੀ ਵਿੱਚ। ਜਲੂਸ ਚੱਲਿਆ, ਸ਼ਹਿਰ ਦਾ ਪੁਲਿਸ ਕਪਤਾਨ ਮਿਸਟਰ ਸਕਾਟ, ਸਾਰੇ ਲਾਹੌਰ ਦੇ ਜ਼ਿਲ੍ਹੇ ਦੀ ਪੁਲਿਸ ਇਕੱਠੀ ਕਰਕੇ ਉਹ ਜਲੂਸ ਦਾ ਰਸਤਾ ਰੋਕੀ ਖੜਾ। ਜਲੂਸ ਸੈਮਨ ਕੋ ਬੈਗ ਦੇ ਨਾਰੇ ਲਾਉਂਦਾ ਜਾਂਦਾ ਹੈ। ਜਦੋਂ ਗਏ ਗੋਲ ਬਾਗ ਕੋਲ ਸੜਕ ਤੇ, ਉੱਥੇ ਮਿਸਟਰ ਸਕਾਟ ਅੱਗੇ ਹੋਇਆ। ਉਹਨੇ ਕਿਹਾ ਨਾਰੇ ਬੰਦ ਕਰੋ, ਅੱਗੇ ਨਹੀਂ ਜਾਣ ਦਿੱਤਾ ਜਾਏਗਾ, ਵਾਪਸ ਮੁੜ ਜਾਓ, ਗੋਲੀ ਚੱਲੇਗੀ, ਲਾਠੀ ਚਾਰਜ ਹੋਏਗਾ। ਲਾਲੇ ਲਾਜਪਤ ਰਾਏ ਨੇ, ਸਰਦਾਰ ਭਗਤ ਸਿੰਘ ਨੇ ਬੜੇ ਠਰਮੇ ਤੇ ਪ੍ਰੇਮ ਨਾਲ ਉਹਨੂੰ ਕਿਹਾ ਵੀ ਇਹ ਜਲੂਸ ਕੋਈ ਕਿਸੇ ਦਾ ਨੁਕਸਾਨ ਕਰਨ ਨਹੀਂ ਚੱਲਿਆ। ਜਲੂਸ ਨੇ ਸਿਰਫ ਉਸ ਦਰਵਾਜ਼ੇ ਅੱਗੋਂ ਦੀ ਲੰਘ ਜਾਣਾ ਜਿੱਥੇ ਸੈਮਨ ਕਮਿਸ਼ਨ ਦਾ ਟੋਲਾ ਹੈ, ਤੇ ਉਹਨੂੰ ਕੇਵਲ ਇਹ ਹੀ ਦੱਸਣਾ ਵੀ ਅਸਾਂ ਤੇਰੀ ਗੱਲ ਕੋਈ ਨਹੀਂ ਸੁਣਨੀ, ਤੂੰ ਚਲਾ ਜਾ ਪੰਜਾਬ ਵਿੱਚੋਂ, ਹੋਰ ਇਹ ਜਲੂਸ ਕਿਸੇ ਦਾ ਨੁਕਸਾਨ ਨਹੀਂ ਕਰਦਾ। ਮਿਸਟਰ ਸਕਾਟ ਘੁੰਮਣ ਦੇ ਨਸ਼ੇ ਵਿੱਚ ਸੀ, ਉਹ ਇਹਨਾਂ ਦੀ ਗੱਲ ਸੁਣੀ, ਅਣਸੁਣੀ ਕਰਕੇ ਥੋੜਾ ਜਿਹਾ ਹੋਰ ਕਾਲਾ ਬੋਲਿਆ। ਕਹਿੰਦਾ ਵਾਪਸ ਚਲੇ ਜਾ, ਗੋਲੀ ਚੱਲੇਗੀ, ਲਾਠੀ ਚਾਰਜ ਹੋਏਗਾ, ਲਿਹਾਜ਼ ਨਹੀਂ ਕੀਤਾ ਜਾਏਗਾ। ਸਰਦਾਰ ਭਗਤ ਸਿੰਘ ਨੇ ਜਦੋਂ ਦੀ ਜ਼ਬਾਨ ਤੇਜ਼ ਵੇਖੀ ਤੇ ਸਰਦਾਰ ਭਗਤ ਸਿੰਘ ਤੇ ਲਾਲੇ ਲਾਜਪਤ ਰਾਏ ਨਾਰਾ ਲਾ ਦਿੱਤਾ, ਜਲੂਸ ਅੱਗੇ ਜਾਏਗਾ, ਵਾਪਸ ਹੀ ਮੁੜੇਗਾ, ਲਾਠੀ ਚਾਰਜ ਹੋਵੇ ਭਾਵੇਂ ਗੋਲੀ ਚੱਲੇ। ਜਲੂਸ ਨਾਰਾ ਲਾਉਂਦਾ ਅੱਗੇ ਵਧਿਆ। ਮਿਸਟਰ ਸਕਾਟ ਨੇ ਲਾਠੀ ਚਾਰਜ ਦਾ ਹੁਕਮ ਦਿੱਤਾ ਤੇ ਨਿਹੱਥੀ ਜਨਤਾ ਉੱਤੇ ਪੁਲਿਸ ਦੇ ਕਰਮਚਾਰੀਆਂ ਨੇ ਲਾਠੀ ਚਾਰਜ ਕਿਵੇਂ ਕੀਤਾ, ਕਿਵੇਂ ਸੱਟਾਂ ਲੱਗੀਆਂ, ਇਹ ਅਗਲੀ ਕਵਿਤਾ ਵਿੱਚ ਹੈ।
ਚੱਲਿਆ ਵਲੈ ਤੋਂ ਧੋਖੇ ਦਾ ਨਜਾਲ ਸੀ, ਸਿੰਧ ਵਿੱਚ ਹੋਈ ਬੇਇੱਜ਼ਤੀ ਕਮਾਲ ਸੀ, ਤੋੜਿਆ ਪੰਜਾਬ ਨੂੰ ਜੇ ਉਕਦਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਸਿੰਧ ਵਿੱਚ ਫੇਰ ਗਈਆਂ ਤਾਲਾਏ, ਹੋਈ ਗੱਲ ਤਾਲ ਜਾਲੀਆਂ ਬੁਝਾਲਾਏ, ਸ਼ਹਿਰ ਵਾਸੀਆਂ ਨੂੰ ਸੁਣ ਚੜਤਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਕਿਸੇ ਨੂੰ ਸੱਦਣਾ ਸੀ ਜਾਵਦਾ, ਪਿਆਰ ਖਿੱਚੀ ਸੀ ਲਿਆਵਦਾ, ਹਰ ਦਿਨ ਜੱਜ ਬਸ ਖਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਕਾਠੀ ਇੱਕ ਬਹੁਤ ਪਾਰੀਏ, ਕੀਤੀ ਲਾਜਪਤ ਅਗਵਾਈ ਸਾਰੀਏ, ਜਲੂਸ ਤੋਰੀ ਇੱਕ ਦਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਸੁਬੈਦ ਦੇ ਸੀ ਨਾਰੇ ਬੋਲਦੇ, ਧਰਤੀ ਆਕਾਸ਼ ਦੇ ਸੀ ਕੰਨ ਖੋਲਦੇ, ਗੋਰਿਆਂ ਦਾ ਹੀਰ ਦਾ ਟੁਲਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਕੋਲ ਲੰਘੇ ਸੀ ਘਰੇ ਸਜਾ, ਬੈਠਾ ਸੀ ਸਗਾਡ ਮੰਨ ਕੇ ਸਰਕ ਜਾ, ਦੇਸ਼ ਤਾਈ ਲਾਂਬੂ ਆ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਦਿਮਾਗ ਦਾ ਸੀ ਪਾਰਾ ਚੜ ਗਿਆ, ਬਾਲਣਾ ਬਜਾਇ ਦਾ ਤਿਆਰਾ ਸੜ ਗਿਆ, ਲਾਠੀ ਚਾਰਜ ਦਾ ਹੁਕਮ ਸੁਣਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਤੇ ਕੁੱਤੇ ਦੀ ਉਛਦਾਰ ਛੁੱਟ ਪਏ, ਲਾਠੀਆਂ ਵਾਲੇ ਪੁਲਿਸ ਦੇ ਸਿਪਾਹੀ ਟੁੱਟ ਪਏ, ਆਪਣੇ ਪਰਾਏ ਦਾ ਨਰੇ ਪਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਰੱਥ ਲੈ ਕੇ ਆਪੀ ਉਸ ਨਾਲ ਸੀ, ਕੰਧ ਦਾ ਚਨਾਲ ਦਿਲ ਦਾ ਰੁਮਾਲ ਸੀ, ਜਨਮ ਪੰਜਾਬੀਆਂ ਦਾ ਖੂਨ ਆ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ, ਜੱਤਰੀ ਕਰੇ ਹੋਣ ਨਾ ਲਾਜਪਤ ਲਾਠੀਆਂ ਦੀ ਮਾਰਨਾ, ਇਸ ਦਾ ਲਈ ਪੰਜਾਬ ਦਾ ਸਮਾ ਗਿਆ, ਸੈਮਨ ਕਮਿਸ਼ਨ ਲਾਹੌਰ ਆ ਗਿਆ,
ਲਾਠੀ ਚਾਰਜ ਕਰਨ ਲੱਗੇ। ਮਿਸਟਰ ਸਕਾਟ ਕੋਲ 6 ਫੁੱਟ ਦੀ ਲਾਠੀ ਸੀ, ਉਹਨੇ ਲਾਲੇ ਲਾਜਪਤ ਰਾਏ ਤੇ ਇੰਨੀ ਇੰਨੀ ਮਾਰ ਕੀਤੀ ਤੇ ਸਭ ਤੋਂ ਬਹੁਤੀਆਂ ਸੱਟਾਂ ਲਾਲੇ ਲਾਜਪਤ ਰਾਏ ਨੂੰ ਲੱਗੀਆਂ। ਜਿਹੜੇ ਹਸਪਤਾਲ ਜ਼ਖਮੀ ਗਏ ਉਹਨਾਂ ਵਿੱਚੋਂ ਵੀ ਸਭ ਤੋਂ ਬਹੁਤੀਆਂ ਸੱਟਾਂ ਲਾਲੇ ਲਾਜਪਤ ਰਾਏ ਨੂੰ ਸੀ। ਡਾਕਟਰਾਂ ਦਾ ਯਤਨ ਸਫਲ ਨਾ ਹੋਇਆ, ਲਾਲਾ ਲਾਜਪਤ ਰਾਏ ਹਸਪਤਾਲ ਜਾ ਕੇ ਸਦਾ ਦੀ ਨੀਂਦੇ ਸੌਂਗੇ। ਪੰਜਾਬ ਵਿੱਚ ਹਾਹਾਕਾਰ ਮੱਚ ਗਈ, ਉੱਥੇ ਹੀ ਰਾਤ ਮਜੰਗਾਂ ਦੇ ਇੱਕ ਮਕਾਨ ਵਿੱਚ ਰਾਤ ਦੇ 2 ਵਜੇ ਇੱਕ ਮੀਟਿੰਗ ਹੋਈ ਜਿਹੜੀ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਥੱਲੇ ਸੀ। ਇੱਥੇ 30-32 ਮੈਂਬਰ ਜੋ ਗੱਦ ਪਾਰਟੀ ਦੇ ਇਕੱਠੇ ਹੋਏ, 5-4 ਭੈਣਾਂ ਸਨ। ਕੁੜੀ ਦੀ ਤਕਰੀਰ ਕੀਤੀ, ਉਹ ਕਹਿੰਦਾ ਭਰਾਓ ਸਾਡੇ ਤੇ ਅੰਗਰੇਜ਼ ਨੇ ਬੜੇ ਅਤਿਆਚਾਰ ਕੀਤੇ ਹੈ, ਸਾਡਾ ਗੁਨਾਹ ਕੀ ਹੈ, ਇਹੋ ਹੀ ਗੁਨਾਹ ਆਜ਼ਾਦੀ ਕਿਉਂ ਮੰਗਦੇ ਹਾਂ, ਅੰਗਰੇਜ਼ ਨੂੰ ਇਹੋ ਕਿਉਂ ਆਨੇ ਆ ਭਾਈ ਤੂੰ ਸਾਡਾ ਦੇਸ਼ ਛੱਡ ਕੇ ਆਪਣੇ ਦੇਸ਼ ਚਲਾ ਜਾ, ਕਿਸੇ ਦੇ ਹੱਕ ਤੇ ਕਬਜ਼ਾ ਕਰਨਾ, ਗੁਰਬਾਣੀ ਇਹਦਾ ਕੀ ਫੈਸਲਾ ਦਿੰਦੀ ਹੈ। ਗੁਰਬਾਣੀ ਵਿੱਚ ਪਾਠ ਆਉਂਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਿਸੇ ਦਾ ਹੱਕ ਖਾਣ ਵਾਲਾ ਉਹ ਮੁਰਦਾਰ ਖਾਣ ਵਾਲਿਆਂ ਵਿੱਚੋਂ ਗਿਣਿਆ ਜਾਂਦਾ ਹੈ, ਤੇ ਮੁਰਦਾਰ ਜਿਹੜਾ ਨਾ ਇਹ ਇਨਸਾਨ ਦੀ ਖੁਰਾਕ ਨਹੀਂ। ਜਿਹੜੀਆਂ ਸੰਪਰਦਾ ਮਾਸ ਖਾਣਾ ਜਾਇਜ਼ ਸਮਝਦੀਆਂ ਨਾ ਉਹ ਵੀ ਹੱਥੀ ਮਾਰ ਕੇ ਖਾਂਦੇ ਨੇ। ਮੁਰਦਾਰ ਖਾਣਾ ਪਸ਼ੂਆਂ ਦਾ ਕੰਮ ਹੈ, ਦੁਰਿੰਦਿਆਂ ਜਾਨਵਰਾਂ ਦਾ ਕੰਮ ਹੈ, ਮੁਰਦਾਰ ਇਨਸਾਨ ਨਹੀਂ ਖਾਂਦਾ। ਲੇਕਿਨ ਪਰਾਇਆ ਹੱਥ ਖਾਣਾ ਇਹ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਮੁਰਦਾਰ ਦੇ ਬਰਾਬਰ ਲਿਖਿਆ ਹੈ। ਹਿੰਦੂ ਨੂੰ ਤੇ ਮੋਈ ਗਾਂ ਦੇ ਬਰਾਬਰ ਹੈ ਤੇ ਮੁਸਲਮਾਨ ਨੂੰ ਮੋਏ ਸੂਰ ਦੇ ਬਰਾਬਰ ਹੈ। ਕਹਿੰਦੇ ਨੇ ਗੁਰ ਪੀਏ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰੋ ਦੀ ਹਾਮੀ ਭਰੇਗਾ ਜਿਹੜਾ ਇਨਸਾਨ ਪਰਾਇਆ ਹੱਕ ਨਹੀਂ ਖਾਂਦਾ। ਸੋ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਸਾਥੀਆਂ ਨੂੰ ਥੋੜੀ ਜਿਹੀ ਤਕਰੀਰ ਕਰਕੇ ਦੱਸਿਆ ਕਿ ਅਸੀਂ ਅੰਗਰੇਜ਼ ਤੋਂ ਆਪਣਾ ਹੱਕ ਮੰਗਦੇ ਹਾਂ, ਹੋਰ ਕੋਈ ਨਹੀਂ ਮੰਗਦੇ। ਇਹ ਯਾਨੀ ਕਿ ਸਾਡਾ ਹੱਕ ਸਾਨੂੰ ਦੇਵੇ, ਤੂੰ ਆਪਣੇ ਦੇਸ਼ ਚਲਾ ਜਾ, ਉਹਦੇ ਬਦਲੇ ਵੀ ਸਾਨੂੰ ਮਿਲਦਾ ਕੀ ਹੈ, ਤੋਹਫ਼ਾਂ ਦੇ ਪੈਰ, ਫਾਂਸੀਆਂ ਤੇ ਲਟਕਣਾ, ਸਮੁੰਦਰ ਵਿੱਚ ਡੋਬਿਆ ਜਾਣਾ, ਜੇਲ੍ਹਾਂ ਦੇ ਕਸ਼ਟ, ਉਹਦੇ ਬਦਲੇ ਵਿੱਚ ਸਾਨੂੰ ਇਹ ਮਿਲਦਾ। ਸਭ ਕੁਝ ਸਹਿੰਦੇ ਆਏ ਹਾਂ, ਪਰ ਜਿਹੜਾ ਅਤਿਆਚਾਰ ਮਿਸਟਰ ਸਕਾਟ ਨੇ ਕੀਤਾ ਹੈ ਲਾਲੇ ਲਾਜਪਤ ਰਾਏ ਨੂੰ ਲਾਠੀ ਚਾਰਜ ਨਾਲ ਸਦਾ ਦੀ ਨੀਂਗੇ ਸੁਆ ਦੇਣਾ, ਇਹ ਸਾਡੀ ਸਹਿਣ ਸ਼ਕਤੀ ਤੋਂ ਬਾਹਰ। ਅਸਾਂ ਲਾਲੇ ਲਾਜਪਤ ਰਾਏ ਦੇ ਖੂਨ ਦਾ ਬਦਲਾ ਲੈਣਾ ਹੈ, ਮਿਸਟਰ ਸਕਾਟ ਨੂੰ ਜਿਉਂਦਿਆਂ ਨਹੀਂ ਫਿਰਨ ਦੇਣਾ। ਸਰਕਾਰ ਹੈ ਸਾਡੀਆਂ ਜਵਾਨੀਆਂ ਨੂੰ ਜੇ ਮਿਸਟਰ ਸਕਾਟ ਲਾਹੌਰ ਵਿੱਚ ਜਿਉਂਦਾ ਫਿਰਦਾ ਰਹੇ। ਇਸ ਕੰਮ ਲਈ ਕਿਹੜਾ ਤਿਆਰ ਹੈ, ਤੁਹਾਡੇ ਵਿੱਚੋਂ ਬਾਂਹ ਖੜੀ ਕਰੋ। ਸਭ ਤੋਂ ਪਹਿਲਾਂ ਬਾਂਹ ਖੜੀ ਕਰਨ ਵਾਲਾ ਸਰਦਾਰ ਭਗਤ ਸਿੰਘ, ਦੂਜਾ ਰਾਜਗੁਰੂ, ਤੀਜਾ ਸੁਖਦੇਵ, ਚੌਥਾ ਜੈਤਪਾਲ, ਪੰਜਵੀਂ ਇੱਕ ਭੈਣ ਸੀ ਜਿਹਦਾ ਨਾਂ ਸੀ ਦੁਰਗਾ ਦੇਵੀ। ਇਹ ਭਗਵਤੀ ਚਰਨ ਦੇ ਘਰ ਵਾਲੀ ਸੀ ਜਿਹੜਾ ਇਹ ਸਾਰੀ ਪਾਰਟੀ ਦਾ ਮੋਢੀ ਸੀ ਕਾਲਜ ਵਿੱਚ, ਇਹ ਵੀ ਪਾਰਟੀ 'ਚ ਕੰਮ ਕਰਦੀ ਸੀ। ਚੰਦਰ ਸ਼ੇਖਰ ਆਜ਼ਾਦ ਨੇ ਹੋਰ ਨਾ ਵੀ ਕਿਹਾ, ਉਹਨੇ ਕਿਹਾ ਇੰਨੇ ਹੀ ਬੰਦੇ ਬੜੇ ਨੇ, ਚਾਰ ਕੀ, ਬਹੁਤੇ ਬਾਵਾਂ ਖੜੀਆਂ ਨਾ ਕਰੋ, ਭਾਵੇਂ ਤੁਸੀਂ ਸਾਰੇ ਹੀ ਸਿਰਲੱਥ ਬੈਠੇ ਹੋ, ਪਰ ਇਸ ਇੱਕ ਕੰਮ ਲਈ ਜਿੰਨੇ ਤੁਸੀਂ ਬੰਦੇ ਹੋ ਇੰਨੇ ਹੀ ਬੜੇ ਆ। ਉਹਨੇ ਕਿਉਂ ਦਾ ਨਾਂ ਨੋਟ ਕੀਤਾ, ਪੰਜਵਾਂ ਨਾਂ ਆਪਦਾ ਪਾਇਆ। ਕਹਿਣ ਲੱਗਾ ਭੈਣਾਂ ਇਸ ਕੰਮ 'ਚ ਹਿੱਸਾ ਨਾ ਲੈਣ, ਕਿਤੇ ਦਿਨ ਦੀਵੀ ਉਹਦੇ 'ਤੇ ਵਾਰ ਕਰਨਾ ਹੈ, ਅਤੇ ਕੀ ਪਤਾ ਹੈ ਉਸ ਵੇਲੇ ਭੈਣਾਂ ਨੂੰ ਨੱਥ ਕੇ ਕਿਤੇ ਉਹਨਾਂ ਪੜ੍ਹਾਉਣਾ ਔਖਾ ਹੁੰਦਾ ਹੈ। ਭੈਣਾਂ ਅਮਦਾਦ ਦੇਣ ਮਿਸਟਰ ਸਕਾਟ ਦੇ ਕਾਤਲਾਂ ਨੂੰ ਲਾਹੌਰੋਂ ਕੱਢਣਗੇ ਜੇ ਅਮਦਾਦ ਕਰ ਸਕਦੀਆਂ। ਇਹ ਫੈਸਲਾ ਹੋਇਆ, ਤਰੀਕ ਨਿਯਤ ਕੀਤੀ ਗਈ 15 ਸਤੰਬਰ 1928 ਵਿਕਰਮੀ। ਤਕਰੀਬਨ ਜਿੱਦਣ ਮੀਟਿੰਗ ਹੋਈ ਆ ਉਸ ਤੋਂ 5 ਕੁ ਦਿਨ ਬਾਅਦ ਦੀ ਤਰੀਕ ਨਿਯਤ ਕੀਤੀ ਗਈ। ਜੈਗਪਾਲ ਦੀ ਡਿਊਟੀ ਲਈ ਭਈ ਉਹ ਖਿਆਲ ਰੱਖੇ ਮੇਟਰ ਸਕਾਟ ਆਪਣੇ ਦਫ਼ਤਰੋਂ ਕਿਹੜੇ ਵੇਲੇ ਬਾਹਰ ਨਿਕਲਦਾ ਹੈ ਅਤੇ ਅਸਾਂ ਉਹਦੇ 'ਤੇ ਹਮਲਾ ਕਿਵੇਂ ਕਰਨਾ ਹੈ। ਜੈਗਪਾਲ ਨੇ ਆਪਣੀ ਡਿਊਟੀ ਭੁਗਤਾਈ। 5ਵਾਂ ਦਿਨ ਆਇਆ, ਇਹ 5 ਨੌਜਵਾਨ ਦਿਨ ਦੇ 2 ਵਜੇ ਇਸੇ ਮੰਜਾਂ ਵਾਲੇ ਮਕਾਨ ਤੋਂ ਖੂਨ ਦਾ ਬਦਲਾ ਖੂਨ ਲੈਣ ਵਾਸਤੇ ਇਹ ਰਿਵਾਲਵਰ ਹੱਥਾਂ ਵਿੱਚ ਲੈ ਕੇ ਗੋਲੀਆਂ ਭਰੀਆਂ ਹੋਈਆਂ ਇਸ ਮਕਾਨ ਤੋਂ ਤੁਰਦੇ ਨੇ ਤੇ ਮਿਸਟਰ ਸਕਾਟ ਦੇ ਥਾਂ ਮਿਸਟਰ ਸਾਂਡਰਸ ਛੋਟਾ ਪੁਲਿਸ ਕਪਤਾਨ ਭੁਲੇਖੇ ਨਾਲ ਕਿਵੇਂ ਮਾਰਿਆ ਜਾਂਦਾ ਹੈ ਇਹ ਅਗਲੀ ਕਵਿਤਾ। ਮੋਟਰਸਾਈਕਲ ਸੀ ਖਟਾਟ ਮਿਸਟਰ ਸਾਂਡਰਸ ਥੱਲੇ ਮੋਟਰਸਾਈਕਲ ਨੇ ਚੱਕਰ ਬੰਨ ਲਿਆ ਸਰਦਾਰ ਭਗਤ ਸਿੰਘ ਨੇ ਸਭ ਤੋਂ ਛੇਤੀ ਪਹਿਲਾਂ ਜਾ ਕੇ ਉਹਦੀ ਛਾਤੀ ਵਿੱਚ ਰਿਵਾਲਵਰ ਦੇ 3 ਫਾਇਰ ਕੀਤੇ। ਯਕੀਨ ਹੋ ਗਿਆ ਸਦਾ ਦੀ ਇੰਨੇ ਸੌ ਗਿਆ, ਇਹਨਾਂ ਆਪੋ ਆਪਣਾ ਰਾਹ ਫੜਿਆ। ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਇਹ ਦਯਾਨੰਦ ਕਾਲਜ ਵੱਲ ਗਏ। ਉਸ ਕਪਤਾਨ ਦੇ ਕਾਤਲ ਗ੍ਰਿਫਤਾਰ ਕਰਾਵਾਂਗਾ, ਕੋਈ ਇਨਾਮ ਮਿਲੇਗਾ ਵਾਕਾ ਦੀ ਹਕੂਮਤ ਵੱਲੋਂ। ਇਹਨਾਂ ਵੇਖਿਆ ਪਿੱਛੇ ਸਿਪਾਹੀ ਆਉਂਦਾ ਹੈ, ਇਹਨਾਂ ਨੇ ਆਸਾ ਪਾਸਾ ਕਰਨ ਦਾ ਯਤਨ ਕੀਤਾ ਵੀ ਪੰਜਾਬੀ ਭਰਾ ਹੈ ਸਾਡੇ ਹੱਥੋਂ ਨਾ ਮਰੇ। ਉਹਨੂੰ ਇਨਾਮ ਦਾ ਲਾਲਚ ਮਗਰ ਲਈ ਜਾਂਦਾ ਹੈ। ਡੀਏਵੀ ਕਾਲਜ ਦੇ ਬੋਰਡਿੰਗ ਦੇ ਦਰਵਾਜ਼ੇ ਵਿੱਚ ਆ ਖਲੋ ਕੇ ਉੱਥੇ ਵੇਖਿਆ ਚੰਦਰ ਸ਼ੇਖਰ ਆਜ਼ਾਦ ਨੇ ਪਿੱਛੇ ਤਥਾ ਕਰਮਾਂ ਦੇ ਪਿੱਛੇ ਆਉਂਦਾ ਹੈ। ਇਹਨੂੰ ਫਿਰ ਰਿਵਾਲਵਰ ਦੀਆਂ 2 ਗੋਲੀਆਂ ਹੀ ਇਨਾਮ ਦਿੱਤੀਆਂ ਗਈਆਂ। ਇਹਦੇ ਮੱਥੇ ਵਿੱਚ ਲੱਗੀਆਂ, ਧਰਤੀ ਤੇ ਡਿੱਗ ਪਿਆ। ਇਹਦੀ ਲਾਸ਼ ਖੂਨ ਨਾਲ ਲੱਥ ਪੱਥ ਹੋ ਗਈ। ਪਿਛਲਾ ਖਤਰਾ ਹਟ ਗਿਆ, ਇਹ ਅੰਦਰ ਜਾਏਗਾ। ਅੰਦਰ ਜਾ ਕੇ ਇਹਨਾਂ ਭੇਸ ਬਦਲੇ। ਇੱਥੇ ਸਰਦਾਰ ਭਗਤ ਸਿੰਘ ਨੇ ਇੱਕ ਧਾਰਮਿਕ ਗਲਤੀ ਕੀਤੀ, ਕੇਸ ਕਟਾਏ, ਭੇਸ ਬਦਲਿਆ, ਅੰਗਰੇਜ਼ਾਂ ਵਾਲਾ ਭੇਸ ਬਣਾਇਆ, ਸਿਰ ਤੇ ਹੈਡ ਪਾ ਲਿਆ, ਕੋਟ ਪੈਂਟ ਪਾਇਆ। ਜਿਹੜੇ ਸਾਥੀ ਨੇ ਕੋਟ ਪੈਂਟ ਤੇ ਹੈਡ ਦਿੱਤਾ ਸੀ ਉਹਨੇ ਕਿਹਾ, ਭਗਤ ਸਿੰਘਾ ਹੁਣ ਕਿੱਧਰ ਜਾਓਗੇ? ਇਹ ਕਹਿੰਦਾ, ਸਾਂਡਰਸ ਪੁਲਿਸ ਕਪਤਾਨ ਦੇ ਕਾਤਲ ਆ, ਕੀ ਪਤਾ ਕਿੱਧਰ ਜਾਈਏ, ਕਿਸੇ ਪਹਾੜ ਦੀ ਕੰਦਰਾਂ ਵਿੱਚ ਹੀ ਲੁਕਣਾ ਪਏ। ਪਰ ਸਾਡਾ ਦਫ਼ਤਰੀ ਕੇਂਦਰ ਜਿਹੜਾ ਨਾ ਉਹ ਹੈ ਝਾਂਸੀ। ਇੱਕ ਵਾਰ ਝਾਂਸੀ ਜ਼ਰੂਰ ਜਾਵਾਂਗੇ ਤੇ ਉੱਥੋਂ ਹੁਕਮ ਲਵਾਵਾਂਗੇ ਵੀ ਅੱਗੇ ਅਸਾਂ ਕੀ ਕਰਨਾ। ਉਹ ਸੱਜਣ ਬਾਹਰ ਤੋਰਨ ਆਇਆ, ਹੁਣ ਕਿਹਾ ਕੋਈ ਖਰਚ ਵਾਸਤੇ ਪੈਸੇ? ਭਗਤ ਸਿੰਘ ਕਹਿੰਦਾ, ਮੇਰੇ ਕੋਲ 200 ਰੁਪਇਆ। ਇੱਕ ਉਹ ਕਹਿੰਦਾ, 100 ਮੇਰੇ ਕੋਲ ਹੈਗਾ, ਇਹ ਵੀ ਲੈ ਜਾਓ, ਕੀ ਪਤਾ ਹੈ ਕਿਸੇ ਨੂੰ ਲਾਲਚ ਦੇ ਕੇ ਹੀ ਲੰਘਣਾ ਪੈਂਦਾ। 100 ਉਹਨੇ ਦਿੱਤਾ, 200 ਭਗਤ ਸਿੰਘ ਕੋਲ ਸੀ ਤੇ ਉਦੋਂ 200 ਜਾਂ 300 ਰੁਪਇਆ ਜਿਹੜਾ ਸੀ ਨਾ ਅੱਜ ਦੇ 4-5 ਹਜ਼ਾਰ ਵਰਗਾ ਸੀ। ਬਾਹਰ ਤੋਰਨ ਆਇਆ ਸਾਥੀ, ਬਾਹਰ ਖਤਰਾ ਕੋਈ ਨਾ ਨਜ਼ਰ ਆਇਆ। ਇੱਕ ਦੂਜੇ ਨੂੰ ਮਿਲ ਕੇ ਸਰਦਾਰ ਭਗਤ ਸਿੰਘ ਆਪਣੇ ਮਿੱਥੇ ਨਿਸ਼ਾਨੇ ਵੱਲ ਤੁਰ ਗਿਆ, ਇਹ ਵਾਪਸ ਚਲਾ ਗਿਆ। ਭਗਤ ਸਿੰਘ ਦੁਰਗਾ ਦੇਵੀ ਦੇ ਘਰ ਸਿੱਧਾ ਆਇਆ। ਉਹ ਦੁਰਗਾ ਦੇਵੀ ਜੀ ਨੇ ਮੀਟਿੰਗ ਵਿੱਚ ਹੱਥ ਖੜਾ ਕੀਤਾ। ਉਹ ਭਗਤ ਸਿੰਘ ਨੂੰ ਸਿਆਣ ਨਾ ਥੱਕੀ ਵੇਖ ਕੇ ਹੈਰਾਨ ਹੋ ਗਈ, ਕੋਈ ਅੰਗਰੇਜ਼ ਸਾਡੇ ਘਰ ਕਿਵੇਂ ਆ ਗਿਆ? ਕਿਉਂਕਿ ਹੁਸਨ ਕੁਦਰਤ ਨੇ ਅੰਗਰੇਜ਼ਾਂ ਵਰਗਾ ਹੀ ਦਿੱਤਾ ਸੀ। ਤੇ ਭਗਤ ਸਿੰਘ ਉਹਦੀ ਹੈਰਾਨੀ ਤੱਕ ਕੇ ਕਹਿੰਦਾ, ਭਾਬੀ ਜੀ ਘਬਰਾਓ ਨਾ, ਮੈਂ ਭਗਤ ਸਿੰਘ ਆ। ਭਗਤ ਸਿੰਘ ਭਗਵਤੀ ਚਰਨ ਦਾ ਪੱਗ ਵੱਟ ਸੀ ਤੇ ਭਗਵਤੀ ਚਰਨ ਦੀ ਇਸਤਰੀ ਦੁਰਗਾ ਦੇਵੀ ਨੂੰ ਭਗਤ ਸਿੰਘ ਭਾਬੀ ਜੀ ਕਹਿ ਕੇ ਬੁਲਾਉਂਦਾ ਸੀ। ਉਹਨੇ ਆਵਾਜ਼ ਸਿਆਣੀ, ਆਵਾਜ਼ ਸਿਆਣ ਕੇ ਬੜੀ ਖੁਸ਼ ਹੋਈ। ਉਹ ਸਹਿਜ ਨਾਲ ਪੁੱਛਦੀ ਹੈ ਕਿ ਇਹ ਦੱਸ ਸਕਾਟ ਮਾਰਿਆ ਗਿਆ? ਇਹ ਆਂਦਾ, ਇੱਕ ਅੰਗਰੇਜ਼ ਅਫਸਰ ਪੋਠੀਆ ਜ਼ਰੂਰ ਮਾਰਿਆ ਹੈ, ਮੈਨੂੰ ਤੇ ਪਤਾ ਨਹੀਂ ਸਕਾਟ ਕਿਹੜਾ ਸੀ, ਪਤਾ ਨਹੀਂ ਸਕਾਟ ਹੀ ਮਾਰਿਆ ਗਿਆ ਹੋਵੇ। ਪਰ ਹੁਣ ਗੱਲਾਂ ਦਾ ਟਾਈਮ ਨਹੀਂ, ਜਿਵੇਂ ਮੈਂ ਭੇਸ ਬਦਲਿਆ ਹੈ ਇਵੇਂ ਹੀ ਤੂੰ ਭੇਸ ਬਦਲ, ਮੈਂ ਤੇਰਾ ਬੱਚਾ ਚੁੱਕ ਲਵਾਂਗਾ, ਦੋਵੇਂ ਜੀ ਪ੍ਰਤੀਤ ਹੋਵਾਂਗੇ। ਮੈਨੂੰ ਲਾਹੌਰ ਦੇ ਵੱਡੇ ਸਟੇਸ਼ਨ ਤੋਂ ਗੱਡੀ ਚੜਾਇਆ ਤੇ ਅੰਮ੍ਰਿਤਸਰ ਤੱਕ ਛੱਡਿਆ ਗਾ, ਮੈਂ ਆਪੇ ਚਲੇ ਜਾਵਾਂ। ਦੁਰਗਾ ਦੇਵੀ ਭੇਸ ਬਦਲਦੀ ਹੈ ਤੇ ਸਰਦਾਰ ਭਗਤ ਸਿੰਘ ਨੂੰ ਗੱਡੀ ਕਿਵੇਂ ਚੜਾਉਂਦੀ ਹੈ? ਸੁਣੋ ਇਸ ਅਗਲੀ ਕਥਾ।
ਦਯਾਨੰਦ ਕਾਲਜ ਵਿੱਚ ਬਹਿਗਤੇ ਮਾਤਾ ਨੇ ਬੁਝਾਵਾਂਦੇ, ਜਾਣ ਦੀ ਸਕੀਮ ਕੋਈ ਮਰਾਈ ਕਹਿ ਗਤੇ ਕੇਸ ਬਦਲਾਵਾਂਦੇ। ਭਗਤ ਸਿੰਘ ਝੱਟ ਕੇਸ ਕਟਵਾ ਕੇ ਤੇ ਹੋਇਆ ਤੇ ਪਛਾਣ ਜੀ, ਨਿਕਲੇ ਲਾਹੌਰ ਬੇਸ ਬਦਲਾ ਕੇ ਤੇ ਸੂਰਮੇ ਜਵਾਨ ਜੀ, ਪੱਟ ਲਾ ਕੇ ਗੈਸ ਗੈਸ ਪਾ ਲਿਆ, ਪੈਰੀ ਪਾ ਲੇ ਬੂਟੀਆ, ਸਭ ਵਾਲਾ ਪੂਰਾ ਫੈਸ਼ਨਾ ਬਣਾ ਲਿਆ, ਪਾਦਰਾ ਮਸੂਟੀਆ, ਕੋਟ ਪੈਂਟ ਪਾਣੇ ਗਟਾਈ ਲਾ ਕੇ ਤੇ ਮੰਗਿਆ ਦੀਵਾਨ ਜੀ, ਨਿਕਲੇ ਲਾਹੌਰ ਬੇਸ ਬਦਲ ਆ ਕੇ ਤੇ ਸੂਰਮੇ ਜਵਾਨ ਜੀ, ਤਾਈ ਜਾਗਤੀ ਆ ਭਾਬੀ ਜੀ ਤੇ
ਉਦੋਂ ਘਰ ਵਿੱਚ ਜਿਹਦੀ ਘਰਵਾਲੀ ਗੁਜ਼ਰ ਜਾਏ ਉਹ ਸਾਧ ਹੋ ਜਾਂਦਾ ਸੀ। ਤੇ ਗੁਸਾਈ ਤੁਲਸੀਦਾਸ ਕਹਿੰਦਾ ਮੂਈ ਨਾਲ ਗ੍ਰਹਿ ਸੰਪਤ ਨਾਸੀ, ਮੁੰਡ ਮੁੰਡਾਏ ਭਾਏ ਉੱਠ ਗਿਆ ਸੀ। ਪਰ ਚੰਦਰ ਸ਼ੇਖਰ ਆਜ਼ਾਦ ਜਿਹੜਾ ਸਾਧੂ ਬਣਿਆ ਹੈ ਉਹ ਇਹਨਾਂ ਤਿੰਨਾਂ ਚੋਂ ਵਿੱਚੋਂ ਹੀ ਕੋਈ ਨਹੀਂ। ਉਹਨੇ ਦੁਸ਼ਮਣ ਦੀਆਂ ਅੱਖਾਂ ਨੂੰ ਧੋਖਾ ਦੇਣ ਵਾਸਤੇ